ਹਾਜ਼ਰੀਨ, ਮਾਰਚ ਮਹੀਨੇ ਦੇ ਟੈਕਸ ਟਾਕ ਨਾਲ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਅਤੇ ਸਿਡਨੀ ਤੋਂ ਸਾਡੇ ਨਾਲ ਜੁੜੇ ਹਨ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਤੋਂ ਜਗਜੀਤ ਸਿੰਘ ਜੀ। ਜਗਜੀਤ, ਬੜਾ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਧੰਨਵਾਦ ਮਨਪ੍ਰੀਤ ਜੀ।
ਜੀ, ਇਸ ਮਹੀਨੇ ਦਾ ਜਿਹੜਾ ਵਿਸ਼ਾ ਹੈ ਅਗਰੈਸਿਵ ਟੈਕਸ ਪਲੈਨਿੰਗ, ਸ਼ਾਇਦ ਬਹੁਤੇ ਸਰੋਤਿਆਂ ਨੂੰ ਇਸ ਬਾਰੇ ਨਹੀਂ ਪਤਾ। ਸਾਨੂੰ ਸਭ ਨੂੰ ਪਤਾ ਹੈ ਕਿ ਟੈਕਸ ਤਾਂ ਦੇਣਾ ਜ਼ਰੂਰੀ ਹੈ ਅਤੇ ਟੈਕਸ ਪਲੈਨਿੰਗ ਵੀ ਕਰਨੀ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੇ ਕੁਝ ਪੈਸੇ ਅਗਰ ਬਚਾ ਸਕੀਏ ਤਾਂ ਚੰਗਾ ਹੈ। ਪਰ ਇਹ ਅਗਰੈਸਿਵ ਟੈਕਸ ਪਲੈਨਿੰਗ ਕੀ ਹੈ, ਜਿਸ ਤੋਂ ATO ਵੀ ਚਿੰਤਿਤ ਹੈ?
ਇੱਕ ਬੜਾ ਇੱਕ ਇੰਪੋਰਟੈਂਟ ਟੌਪਿਕ ਹੈਗਾ ਜਿਹੜਾ ਇਸ ਵਾਰ ਅਸੀਂ ਚੂਜ਼ ਕੀਤਾ ਹੈ ਅਗਰੈਸਿਵ ਟੈਕਸ ਪਲੈਨਿੰਗ ਦਾ। ਟੈਕਸ ਪਲੈਨਿੰਗ ਕੀ ਹੈ ਵੀ ਦੇਖੋ, ਜਦੋਂ ਤੱਕ ਤੁਹਾਡੀ ਜਿਹੜੀ ਟੈਕਸ ਪਲੈਨਿੰਗ ਹੈ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਹੈ ਉਦੋਂ ਤੱਕ ਉਹ ਜਾਇਜ਼ ਹੈ। ਜਦੋਂ ਟੈਕਸ ਪਲੈਨਿੰਗ ਕਾਨੂੰਨ ਦੇ ਦਾਇਰੇ ਦੇ ਬਾਹਰ ਜਾ ਕੇ ਕੋਈ ਵੀ ਕੰਮ ਕਰੇਗੀ ਉਹ ਅਗਰੈਸਿਵ ਟੈਕਸ ਪਲੈਨਿੰਗ ਹੋ ਜਾਂਦੀ ਹੈ। ਅਤੇ ਅਗਰੈਸਿਵ ਟੈਕਸ ਪਲੈਨਿੰਗ ATO ਵਾਸਤੇ ਸ਼ੁਰੂ ਤੋਂ ਹੀ ਚਿੰਤਾ ਦਾ ਵਿਸ਼ਾ ਰਿਹਾ ਹੈ, ਕਿਉਂਕਿ ਕਈ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹਨ ਜੋ ਕਿ ਹੁਣ ਆਸਟ੍ਰੇਲੀਅਨਸ ਨੂੰ ਟਾਰਗੇਟ ਕਰ ਰਹੀਆਂ ਹਨ ਅਤੇ ਜਿਹਦੇ ਪਿੱਛੇ ਕਿ ਕਾਫੀ ਪ੍ਰਮੋਟਰ ਕੰਮ ਕਰ ਰਹੇ ਨੇ। ਅਸੀਂ ਇਹ ਕਹਾਂਗੇ ਵੀ ਇਹ ਜਿਹੜੀਆਂ ਸਕੀਮਾਂ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਇਹ ਟੈਕਸ ਦਾਇਰੇ ਤੋਂ ਬਾਹਰ ਜਾ ਕੇ ਤੁਹਾਨੂੰ ਆਕਰਸ਼ਿਤ ਕਰਦੀਆਂ ਨੇ ਅਤੇ ਫਾਇਦੇ ਦੇ ਤੌਰ 'ਤੇ ਤੁਹਾਨੂੰ ਉਹ ਕਹਿ ਸਕਦੇ ਨੇ ਵੀ ਜਿਹੜੀ ਤੁਹਾਡੀ ਟੈਕਸੇਬਲ ਇਨਕਮ ਹੈਗੀ ਹੈ ਉਹ ਘਟਾਉਣ ਦਾ ਦਾਅਵਾ ਕਰਦੀਆਂ ਨੇ ਅਤੇ ਜਾਂ ਫਿਰ ਕਹਿ ਸਕਦੀਆਂ ਨੇ ਵੀ ਜਿਹੜੀ ਤੁਹਾਡੀ ਟੈਕਸ ਡਿਡਕਸ਼ਨਸ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਵਧਾ ਸਕਦੇ ਹੋ। ਉਸ ਤੋਂ ਇਲਾਵਾ ਜਿਵੇਂ ਕੁਛ ਰੀਬੇਟਸ ਹੁੰਦੀਆਂ ਨੇ ਉਹਨਾਂ ਵਿੱਚ ਉਹ ਵਾਧਾ, ਮਤਲਬ ਉਹ ਕਹਿ ਸਕਦੇ ਨੇ ਵੀ ਤੁਸੀਂ ਹਾਂ ਇਹਦੇ 'ਚ ਜ਼ਿਆਦਾ ਰੀਬੇਟਸ ਕਲੇਮ ਕਰ ਲਓ ਅਤੇ ਜਾਂ ਫਿਰ ਕੋਈ ਇਸ ਤਰ੍ਹਾਂ ਦੇ ਹੋ ਸਕਦੇ ਨੇ ਜਿੱਥੇ ਕਹਿਣਗੇ ਵੀ ਤੁਹਾਨੂੰ ਬਿਲਕੁਲ ਟੈਕਸ ਦੇਣ ਦੀ ਲੋੜ ਹੀ ਨਹੀਂ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਭਾਵੇਂ ਸੁਣਨ ਦੇ ਵਿੱਚ ਕਾਫੀ ਸਾਨੂੰ ਚੰਗੀਆਂ ਲੱਗਣਗੀਆਂ ਵੀ ਚਲੋ ਮੇਰਾ ਟੈਕਸ ਬਚ ਰਿਹਾ ਜਾਂ ਇਸ ਤਰ੍ਹਾਂ ਮੈਂ ਪੈਸਾ ਬਚਾ ਸਕਦਾ, ਪਰ ਅਖੀਰ ਦੇ ਵਿੱਚ ਉਹਦੇ ਜਿਹੜੇ ਰਿਜ਼ਲਟਸ ਨੇ ਉਹ ਕਾਫੀ ਮਾੜੇ ਹੋ ਸਕਦੇ ਨੇ। ਕਾਫੀ ਸਖ਼ਤ ਪੈਨਲਟੀਜ਼ ਹੈਗੀਆਂ ਨੇ ਜਿਹਦੇ ਵਿੱਚ ਕਿ ਤੁਹਾਨੂੰ ਫਾਈਨ ਵੀ ਭਰਨੇ ਪੈ ਸਕਦੇ ਨੇ ਪੈਨਲਟੀਜ਼, ਅਤੇ ਜਾਂ ਫਿਰ ਈਵਨ ਜੇਲ੍ਹ ਤੱਕ ਵੀ ਜਾਣਾ ਪੈ ਸਕਦਾ ਹੈ ਡਿਪੈਂਡਿੰਗ ਔਨ ਦਾ ਵੀ ਤੁਸੀਂ ਕਿਸ ਤਰ੍ਹਾਂ ਦਾ ਫਰੌਡ ਕੀਤਾ ਹੈ।
ਜ਼ਰਾ ਕੋਈ ਉਦਾਹਰਣ ਦਿਓ ਜੀ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਆਏ ਕਿ ਅਗਰੈਸਿਵ ਟੈਕਸ ਪਲੈਨਿੰਗ ਹੈ ਕੀ।
ਅਗਰੈਸਿਵ ਟੈਕਸ ਪਲੈਨਿੰਗ ਦੇ ਵਿੱਚ ਆਮ ਕਰਕੇ ਜਿਹੜੇ ਪ੍ਰਮੋਟਰ ਹੁੰਦੇ ਨੇ, ਕਿਉਂਕਿ ਇਹ ਇੱਕ ਸਾਜਿਸ਼ ਹੁੰਦੀ ਹੈ, ਸੋ ਇਹਨੂੰ ਪ੍ਰਮੋਟਰ ਅਸੀਂ ਕਹਿੰਦੇ ਹਾਂ ਜਿਹੜੇ ਇਹਨੂੰ ਪ੍ਰਮੋਟ ਕਰਦੇ ਨੇ। ਉਹ ਕੀ ਕਹਿੰਦੇ ਨੇ ਵੀ ਜਿਹੜੀ ਤੁਸੀਂ ਮੰਨ ਲਓ ਤੁਹਾਨੂੰ ਕਹਿਣਗੇ ਵੀ ਤੁਸੀਂ ਸਿਰਫ 10% ਦੀ ਇਨਵੈਸਟਮੈਂਟ ਕਰੋ ਅਤੇ ਤੁਸੀਂ 100% ਕਲੇਮ ਕਰ ਲਓ। ਮੰਨ ਲਓ ਕੋਈ ਪ੍ਰੋਪਰਟੀ ਹੈ ਜਾਂ ਕੁਛ ਵੀ ਹੈ ਕਿਸੇ ਵੀ ਬਿਜ਼ਨਸ ਦੇ ਵਿੱਚ, ਤੁਸੀਂ ਸਿਰਫ ਤੁਸੀਂ 10% ਇਨਵੈਸਟ ਕਰਨਾ ਅਤੇ ਕਲੇਮ ਤੁਹਾਨੂੰ ਅਸੀਂ 100% ਕਰਾ ਦਾਂਗੇ ਅਤੇ ਤੁਹਾਨੂੰ ਕੋਈ ਫਾਇਦਾ ਹੋ ਜਾਏਗਾ ਉੱਧਰ। ਜਾਂ ਜਿਵੇਂ ਤੁਸੀਂ ਆਪਣੇ ਜਿਵੇਂ ਪ੍ਰਾਈਵੇਟ ਐਕਸਪੈਂਸਿਸ ਜਾਂ ਬਿਜ਼ਨਸ ਐਕਸਪੈਂਸਿਸ ਨੂੰ ਮਿਕਸ ਕਰਕੇ, ਮਤਲਬ ਜਿਵੇਂ ਤੁਸੀਂ ਆਪਣੇ ਪ੍ਰਾਈਵੇਟ ਐਕਸਪੈਂਸਿਸ ਤੁਸੀਂ ਬਿਜ਼ਨਸ ਦੇ ਵਿੱਚ ਕਲੇਮ ਕਰੀ ਜਾਓ, ਇਸ ਤਰ੍ਹਾਂ ਦੀ ਚੀਜ਼ਾਂ। ਜਾਂ ਫਿਰ ਕੋਈ ਇਸ ਤਰ੍ਹਾਂ ਦੇ ਲੋਨ ਕ੍ਰੀਏਟ ਕਰ ਦੇਣੇ ਜਿਹਨਾਂ ਨੂੰ ਵਾਪਿਸ ਦੇਣ ਦੀ ਲੋੜ ਹੀ ਨਹੀਂ ਹੈ। ਮਤਲਬ ਤੁਹਾਨੂੰ ਇਸ ਤਰ੍ਹਾਂ ਕਹਿ ਸਕਦੇ ਨੇ ਵੀ ਚਲੋ ਅਸੀਂ ਇੱਕ ਲੋਨ ਬਣਾ ਦਿੰਦੇ ਹਾਂ ਕੰਪਨੀ ਵੱਲੋਂ ਜਾਂ ਤੁਹਾਡੇ ਵੱਲੋਂ ਅਤੇ ਤੁਹਾਨੂੰ ਦੇਣ ਦੀ ਲੋੜ ਹੀ ਨਹੀਂ ਹੈ ਦੁਬਾਰਾ। ਜਾਂ ਫਿਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਡਕਸ਼ਨਸ ਜਿਹੜੀਆਂ ਕਿ ਤੁਸੀਂ ਪੇ ਹੀ ਨਹੀਂ ਕਰਨੀਆਂ, ਮੰਨ ਲਓ ਕੋਈ ਇਨਵੋਇਸਿਸ ਕਹਿਣਗੇ ਤੁਹਾਨੂੰ ਚਲੋ ਅਸੀਂ ਇਨਵੋਇਸਿਸ ਕ੍ਰੀਏਟ ਕਰ ਦਾਂਗੇ ਅਤੇ ਤੁਹਾਨੂੰ ਪੇ ਕਰਨ ਦੀ ਲੋੜ ਹੀ ਨਹੀਂ ਹੈ, ਯਾਨੀ ਕਿ ਤੁਹਾਡਾ ਐਕਚੁਅਲ ਖਰਚਾ ਹੋਇਆ ਹੀ ਨਹੀਂ ਹੈ ਅਤੇ ਤੁਸੀਂ ਉਹ ਕਲੇਮ ਕਰ ਰਹੇ ਹੋ। ਸੋ ਇਸ ਤਰ੍ਹਾਂ ਦੇ ਕਈ ਸਾਰੇ ਐਗਜ਼ਾਮਪਲਸ ਹੈਗੇ ਨੇ। ਇੱਕ ਉਦਾਹਰਨ ਦੇ ਤੌਰ 'ਤੇ ਕੋਈ ਤੁਹਾਨੂੰ ਕਹਿਣਗੇ ਵੀ ਹਾਂ ਚਲੋ ਤੁਸੀਂ ਕੰਪਨੀ ਬਣਾਓ, ਉਹਦੇ 'ਚ ਸਾਰੇ ਜੋ ਵੀ ਕਲੇਮ ਕਰਨਾ ਤੁਸੀਂ ਕਲੇਮ ਕਰੋ, ਉਸ ਤੋਂ ਇਲਾਵਾ ਜੇ ਸੁਪਰ ਨਹੀਂ ਵੀ ਪੇ ਕਰਨੀ ਤੁਸੀਂ ਨਾ ਪੇ ਕਰੋ, ਸਾਲ ਬਾਅਦ 2 ਸਾਲ ਬਾਅਦ ਤੁਸੀਂ ਉਹ ਕੰਪਨੀ ਨੂੰ ਬੰਦ ਕਰੋ, ਦੂਸਰੀ ਕੰਪਨੀ ਖੋਲੋ। ਸੋ ਬਿਜ਼ਨਸ ਆਪਣਾ ਦੂਸਰੀ ਕੰਪਨੀ ਦੇ ਨਾਮ 'ਤੇ ਕਰ ਦਿਓ, ਫਿਰ ਤੀਸਰੀ ਦੇ ਨਾਮ 'ਤੇ ਕਰ ਦਿਓ, ਫਿਰ ਚੌਥੀ ਦੇ ਨਾਮ 'ਤੇ ਕਰ ਦਿਓ। ਸੋ ਉਹ ਇਸ ਤਰ੍ਹਾਂ ਦੀ ਸਕੀਮਾਂ ਹੁੰਦੀਆਂ ਨੇ ਵੀ ਜਿਹਦੇ 'ਚ ਕਿ ਤੁਹਾਨੂੰ ਟੈਕਸ ਪੇ ਕਰਨ ਦੀ ਲੋੜ ਨਹੀਂ ਹੈ ਉਸ ਕੰਪਨੀ ਦੇ ਅੰਡਰ, ਨਾ ਹੀ ਤੁਹਾਨੂੰ ਸੁਪਰ ਪੇ ਕਰਨ ਦੀ ਲੋੜ ਹੈ ਅਤੇ ਤੁਸੀਂ ਉਹ ਬੰਦ ਕਰੋ, ਅਗਲੀ 'ਤੇ ਚੱਲੋ। ਸੋ ਇਸ ਤਰ੍ਹਾਂ ਦੀ ਕਈ ਸਕੀਮਾਂ ਜਿਹੜੀਆਂ ਹੈਗੀਆਂ ਨੇ ਸਾਡੇ ਨਜ਼ਰ ਦੇ ਵਿੱਚ ਆਈਆਂ ਨੇ
ਜੀ। ਇਹ ਤੇ ਮਤਲਬ ਜਿਵੇਂ ਝੂਠ ਤੇ ਫਰੇਬ ਦਾ ਸਹਾਰਾ ਲੈ ਕੇ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ।
ਬਿਲਕੁਲ
ਹਾਂਜੀ। ਅੱਛਾ ਦੇਖੋ ਜਗਜੀਤ, ਅਕਸਰ ਜਿਸ ਤਰ੍ਹਾਂ PAYG ਲੋਕ ਹਨ ਕਾਫੀ ਜ਼ਿਆਦਾ ਟੈਕਸ ਭਰਦੇ ਹਨ ਤੇ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਅਸੀਂ ਡਿਡਕਸ਼ਨਸ ਕਲੇਮ ਕਰ ਲਈਏ ਤੇ ਆਪਣੇ ਅਕਾਊਂਟੈਂਟ ਕੋਲ ਜਾਂ ਟੈਕਸ ਏਜੰਟ ਕੋਲ ਪੁੱਛਦੇ ਹਨ ਕਿ ਬਈ ਦੇਖੋ ਅਸੀਂ ਕਿਵੇਂ ਥੋੜੇ ਜਿਹੇ ਪੈਸੇ ਬਚਾ ਲਈਏ। ਸੋ ਉਹ ਤੇ ਸ਼ਾਇਦ ਆਮ ਸਾਰੇ ਹੀ ਲੋਕ ਕਰਦੇ ਹਨ, ਸੋ ਕਿਵੇਂ ਪਤਾ ਚੱਲੇ ਕਿ ਕੀ ਜਾਇਜ਼ ਹੈ ਤੇ ਕੀ ਅਗਰੈਸਿਵ ਟੈਕਸ ਪਲੈਨਿੰਗ ਕਿਤੇ ਜਾ ਰਿਹਾ?
ਦੇਖੋ ਜਿਵੇਂ ਮੈਂ ਪਹਿਲਾਂ ਵੀ ਕਿਹਾ, ਦੋਨੋਂ ਦੇ ਵਿੱਚ ਬੜਾ ਅੰਤਰ ਹੈਗਾ। ਇੱਕ ਹੈਗੀ ਹੈ ਟੈਕਸ ਅਵੋਇਡੈਂਸ ਤੇ ਇੱਕ ਹੈਗੀ ਹੈ ਟੈਕਸ ਫਰੌਡ। ਹਰ ਬੰਦਾ ਟੈਕਸ ਅਵੋਇਡ ਕਰਨ ਦੀ ਕੋਸ਼ਿਸ਼ ਕਰੇਗਾ। ਟੈਕਸ ਅਵੋਇਡ ਉਹ ਹੈ ਵੀ ਜੇ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੁਛ ਵੀ ਕਰ ਰਹੇ ਹੋ, ਕੋਈ ਵੀ ਇਸ ਤਰ੍ਹਾਂ ਦੀ ਮਤਲਬ I won't say planning, but ਜੇ ਕੋਈ ਵੀ ਹਾਂ ਤੁਸੀਂ ਇਸ ਤਰ੍ਹਾਂ ਆਪਣੇ ਫਾਈਨੈਂਸ਼ੀਅਲ ਅਫੇਅਰਸ ਨੂੰ ਇਸ ਤਰ੍ਹਾਂ ਪਲਾਨ ਕਰਦੇ ਹੋ ਵੀ ਉਹ ਦਾਇਰੇ ਦੇ ਵਿੱਚ ਹੈ ਕਾਨੂੰਨ ਦੇ ਤੇ ਉਹ ਠੀਕ ਹੈ, ਪਰ ਜੇ ਕੁਛ ਵੀ ਤੁਸੀਂ ਦਾਇਰੇ ਦੇ ਬਾਹਰ ਜਾ ਕੇ ਕਰੋਗੇ ਉਹ ਇੱਕ ਤਰ੍ਹਾਂ ਦਾ ਫਰੌਡ ਹੋਏਗਾ। ਇਹ ਬਹੁਤ ਸੌਖਾ ਹੈ ਸਮਝਣਾ, ਕਿਉਂਕਿ ਕੋਈ ਵੀ ਇਸ ਤਰ੍ਹਾਂ ਦਾ ਟੈਕਸ ਸੌਦਾ ਜਿੱਥੇ ਤੁਹਾਨੂੰ ਲੱਗੇ ਵੀ ਹਾਂ ਵੀ ਯਾਰ ਜਿਹਨੂੰ ਮੰਨਣ ਦੇ ਵਿੱਚ ਤੁਹਾਨੂੰ ਇੱਕ ਵਾਰ ਵੀ ਡਾਊਟ ਪਵੇ ਨਾ ਯਾਰ ਇਹ ਵਾਕਈ ਇਸ ਤਰ੍ਹਾਂ ਹੋ ਸਕਦਾ ਹੈ, ਤੇ ਉਹ ਉੱਥੇ ਕਿਤੇ ਨਾ ਕਿਤੇ ਕੋਈ ਗੜਬੜ ਹੋ ਸਕਦੀ ਹੈ। ਇੱਕ ਹੋਰ ਜਿਹੜੀਆਂ ਕਈ ਚੀਜ਼ਾਂ ਆਉਂਦੀਆਂ ਨੇ ਸਾਹਮਣੇ ਦੇਖਣ ਦੇ ਵਿੱਚ ਕਿ ਉਹ ਥੋੜੇ ਜਿਹੜੇ ਡਾਕੂਮੈਂਟੇਸ਼ਨ ਹੁੰਦੀ ਨਾ ਜਿਹੜੀ ਸਾਰੀ ਵੀ ਉਹ ਤਿਆਰ ਕਰਨਗੇ ਉਹ ਬੜੀ ਕੰਪਲੈਕਸ ਹੋਏਗੀ ਡਾਕੂਮੈਂਟੇਸ਼ਨ। ਉਸ ਤੋਂ ਇਲਾਵਾ ਕਈ ਹੋ ਸਕਦਾ ਪੇਪਰ ਦੀ ਹੇਰ ਫੇਰ ਕਰਨ ਵੀ ਚਲੋ ਇਹ ਅਸੀਂ ਡਾਕੂਮੈਂਟ ਇੱਥੋਂ ਲਗਾ ਦਾਂਗੇ, ਇਹ ਡਾਕੂਮੈਂਟ ਅਸੀਂ ਇੱਥੋਂ ਲਗਾ ਦਾਂਗੇ, ਐਵੇਂ ਪੂਰਾ ਕਰ ਦਾਂਗੇ ਹਨਾ, ਤੇ ਜਾਂ ਫਿਰ ਰੀਫੰਡ ਜਿਵੇਂ ਨੋਰਮਲੀ ਜਿਹੜੇ ਆਮ ਤੁਸੀਂ ਨਹੀਂ ਕਲੇਮ ਕਰ ਸਕਦੇ ਤੁਹਾਨੂੰ ਉਹ ਕਲੇਮ ਕਰਾਉਣ ਦੇ ਵੀ ਦਾਅਵਾ ਕਰਨਗੇ। ਸੋ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਲੱਗੇ ਕੋਈ ਵੀ ਗੱਲਬਾਤ, ਜਿਹੜਾ ਵੀ ਪ੍ਰਮੋਟਰ ਹੈ ਜਿਹੜਾ ਬੰਦਾ ਤੁਹਾਡਾ ਐਡਵਾਈਜ਼ਰ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਤੁਹਾਨੂੰ ਇੱਥੇ ਸ਼ੱਕ ਥੋੜਾ ਜਿਹਾ ਪੈਣਾ ਚਾਹੀਦਾ ਵੀ ਇਹ ਕਿਤੇ ਠੀਕ ਹੈ ਜਾਂ ਨਹੀਂ।
ਤੇ ਕਿਸ ਵਰਗ ਦੇ ਲੋਕ ਇਸ ਦੇ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ?
ਸਭ ਤੋਂ ਜ਼ਿਆਦਾ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਥੋੜੇ ਵੈਲਦੀ ਜਾਂ ਜਿਵੇਂ ਕਹਿ ਦਿੰਦੇ ਹਾਂ ਜਿਨ੍ਹਾਂ ਦੀ ਤਨਖਾਹਾਂ ਜ਼ਿਆਦਾ ਨੇ, ਔਰ ਸਾਡੇ ਕਾਫ਼ੀ ਮਿੱਤਰ ਪਿਆਰੇ ਸਾਡੇ ਕਾਫ਼ੀ ਹੁੰਦੇ ਨੇ ਕਮਿਊਨਿਟੀ ਦੇ ਲੋਕ ਜਿਨ੍ਹਾਂ ਦੀਆਂ ਕਿ ਪੇਜ਼ ਕਾਫ਼ੀ ਅੱਛੀਆਂ ਹੁੰਦੀਆਂ ਨੇ ਜਿਵੇਂ IT ਦੇ ਬੈਕਗਰਾਊਂਡ ਦੇ ਹੋ ਗਏ ਜਾਂ ਹੋਰ ਜਿਹੜੇ ਹਾਈ ਪ੍ਰੋਫਾਈਲ ਦੀਆਂ ਜੋਬਸ ਕਰਦੇ ਨੇ, ਜਾਂ ਉਸ ਤੋਂ ਇਲਾਵਾ ਜਿਵੇਂ ਕਈਆਂ ਦੇ ਆਪਣੇ ਪੋਰਟਫੋਲੀਓ ਬੜੇ ਅੱਛੇ ਨੇ, ਪ੍ਰੋਪਰਟੀਜ਼ ਹੈਗੀਆਂ ਭਾਵੇਂ ਉਹ ਪਰਸਨਲ ਲੈਵਲ 'ਤੇ ਨੇ ਅਤੇ ਭਾਵੇਂ ਉਹ ਬਿਜ਼ਨਸ ਲੈਵਲ 'ਤੇ ਹੈਗੀਆਂ ਨੇ, ਅਤੇ ਉਹਨਾਂ ਲੋਕਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਕਿਉਂਕਿ ਇਹਨਾਂ ਨੂੰ ਪਤਾ ਵੀ ਇਹ ਲੋਕ ਹਮੇਸ਼ਾ ਹੀ ਚਾਹਣਗੇ ਵੀ ਸਾਡਾ ਟੈਕਸ ਬਚੇ। ਉਸ ਤੋਂ ਇਲਾਵਾ ਜਿਹੜੇ ਟਾਰਗੇਟ ਹੋ ਸਕਦੇ ਨੇ ਜਿਵੇਂ ਟੈਕਸ ਏਜੰਟਸ ਵੀ ਟਾਰਗੇਟ ਹੋ ਸਕਦੇ ਨੇ, ਜਾਂ ਕੋਈ ਫਾਈਨੈਂਸ਼ੀਅਲ ਪਲੈਨਰਸ ਹੋ ਗਏ ਜਾਂ ਕੋਈ ਇਨਵੈਸਟਮੈਂਟ ਐਡਵਾਈਜ਼ਰ ਹੋ ਗਏ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਜਿਹੜਾ ਅੱਗੇ ਕਲਾਇੰਟਲ ਹੈਗਾ ਕਾਫੀ ਉਹਦੇ ਉੱਪਰ ਪ੍ਰਭਾਵ ਪਾ ਸਕਦੇ ਨੇ। ਸੋ ਪ੍ਰਮੋਟਰ ਦੀ ਕੋਸ਼ਿਸ਼ ਹੋਏਗੀ ਵੀ ਅਸੀਂ ਸਿੱਧਾ ਇਹਨਾਂ ਨੂੰ ਟਾਰਗੇਟ ਕਰੀਏ ਕਿਉਂਕਿ ਇਹਨਾਂ ਦੇ ਅੱਗੇ 500,000 ਬੰਦਾ ਹੋਏਗਾ ਜਿਹਨਾਂ ਨੂੰ ਇਹ ਟਾਰਗੇਟ ਕਰ ਸਕਦੇ ਨੇ।
ਜੀ, ਤੁਸੀਂ ਜੁਰਮਾਨਿਆਂ ਦੀ ਗੱਲ ਕੀਤੀ ਹੈ ਤੇ ਇਹ ਵੀ ਕਿਹਾ ਕਿ ਕੈਦ ਵੀ ਹੋ ਸਕਦੀ ਹੈ ਅਗਰ ਟੈਕਸ ਆਫਿਸ ਨੂੰ ਲੱਗੇ। ਸੋ ਜਦ ਟੈਕਸ ਆਫਿਸ ਨੂੰ ਇਹਨਾਂ ਸਕੀਮਾਂ ਬਾਰੇ ਪਤਾ ਚੱਲਦਾ ਹੈ ਜਾਂ ਕਿਸੇ ਦੇ ਟੈਕਸ ਰਿਟਰਨ ਤੋਂ ਲੱਗਦਾ ਹੈ ਕਿ ਇਹਨਾਂ ਨੇ ਅਗਰੈਸਿਵ ਟੈਕਸ ਪਲੈਨਿੰਗ ਕਰਕੇ ਗਲਤ ਰਿਟਰਨ ਭਰਿਆ ਹੈ ਤੇ ਟੈਕਸ ਆਫਿਸ ਤੋਂ ਜ਼ਿਆਦਾ ਪੈਸੇ ਲਏ ਹਨ, ਤਾਂ ਕੀ ਉਸ ਇਨਸਾਨ ਨੂੰ ਸਜ਼ਾ ਹੁੰਦੀ ਹੈ, ਜੁਰਮਾਨਾ ਹੁੰਦਾ ਹੈ, ਜਾਂ ਪ੍ਰੋਮੋਟਰ ਨੂੰ, ਜਾਂ ਦੋਨਾਂ ਨੂੰ?
ਦੇਖੋ, ਡਿਪੈਂਡ ਕਰਦਾ ਹੈ ਵੀ ਤੁਸੀਂ ਕਿਸ ਲੈਵਲ ਤੇ ਜਾ ਕੇ ਐਡਵਾਈਜ਼ ਮੰਨੀ ਹੈ। ਮੰਨ ਲਓ ਜੇ ਤੁਹਾਡਾ ਆਪਣਾ ਤੁਹਾਨੂੰ ਸਭ ਕੁਝ ਕਲੀਅਰ ਸੀਗਾ, ਤੁਹਾਡੀ ਆਪਣੀ ਬੈਕਗ੍ਰਾਉਂਡ ਤੁਹਾਨੂੰ ਦੱਸਦੀ ਹੈ ਵੀ ਤੁਸੀਂ ਆਲਰੇਡੀ ਜਿਵੇਂ ਦੇਖੋ ਬਿਜ਼ਨਸ ਕਰ ਰਹੇ ਹੋ ਪਿਛਲੇ 5 ਸਾਲ ਤੋਂ 10 ਸਾਲ ਤੋਂ, ਤੇ ਤੁਹਾਨੂੰ ਅੱਛੀ ਬਿਜ਼ਨਸ ਦੀ ਨੌਲੇਜ ਹੈਗੀ ਹੈ ਤੇ ਤੁਹਾਨੂੰ ਆਪ ਸਭ ਕੁਝ ਪਤਾ ਹੈਗਾ, ਤੇ ਫਿਰ ਤੁਸੀਂ ਉਹਦੀ ਗੱਲਾਂ ਦੇ ਵਿੱਚ ਕਿਉਂ ਆ ਗਏ ਨਾ? ਸੋ ਉਸ ਟਾਈਮ ਤੇ ਜਦੋਂ ਉਹ ਆਡਿਟ ਕਰਨਗੇ ਜਾਂ ਇਨਵੈਸਟੀਗੇਸ਼ਨ ਕਰਨਗੇ, ਉਸ ਟਾਈਮ ਤੇ ਉਹ ਇਸ ਚੀਜ਼ ਦੀ ਅਸੈਸਮੈਂਟ ਕਰਦੇ ਨੇ ਵੀ ਤੁਹਾਡੀ ਕਿੰਨੀ ਗਲਤੀ ਹੈ ਜਾਂ ਜਿਹੜਾ ਅਗਲਾ ਪ੍ਰਮੋਟਰ ਹੈਗਾ ਉਹਦੀ ਕਿੰਨੀ ਗਲਤੀ ਹੈ। ਪ੍ਰਮੋਟਰ ਨੂੰ ਤੇ ਖੈਰ ਕਾਫੀ ਸਟ੍ਰਿਕਟ ਸਾਡੇ ਲਾਜ਼ ਹੈਗੇ ਨੇ, ਪ੍ਰਮੋਟਰ ਪੈਨਲਟੀਜ਼ ਹੈਗੀਆਂ ਨੇ, ਪ੍ਰੋਪਰ ਰਿਜੀਮ ਹੈਗਾ, ਇੱਕ ਲੈਜਿਸਲੇਸ਼ਨ ਬਣਿਆ ਹੋਇਆ ਪ੍ਰਮੋਟਰਸ ਦੇ ਅਗੇਂਸਟ, ਤੇ ਉਹਨਾਂ ਤੇ ਉਹ ਕਾਫੀ ਸਟ੍ਰਿਕਟਲੀ ਦੇਖਣਗੇ। ਜਦੋਂ ਤੁਸੀਂ ਹੈਗੇ ਹੋ ਇਨਵੋਲਵਡ ਉਸ ਚੀਜ਼ ਨੂੰ ਥੋੜਾ ਜਿਹਾ, ਹੁਣ ਜਿਵੇਂ ATO ਸਮਝਦਾ ਹੈ ਵੀ ਹਾਂ ਵੀ ਕਈ ਵਾਰ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ ਹੈ, ਸਮਝ ਨਹੀਂ ਹੁੰਦੀ, ਤੇ ਉਹ ਗਲਤੀ ਦੇ ਨਾਲ ਇਹਨਾਂ ਕਿਸੇ ਸਕੀਮਾਂ ਦੇ ਵਿੱਚ ਫਸ ਜਾਂਦੇ ਨੇ। ਸੋ ਅਸੀਂ ਟੈਕਸ ਪੇਅਰਸ ਨੂੰ ਇਹੀ ਕਹਿੰਦੇ ਹਾਂ ਵੀ ਹਾਂ ਤੁਸੀਂ ਧਿਆਨ ਰੱਖੋ, ਅਸੀਂ ਵੀ ਇਸ ਤਰ੍ਹਾਂ ਦੀ ਸਕੀਮਾਂ ਜਿਹੜੀਆਂ ਪ੍ਰਮੋਟ ਹੋ ਰਹੀਆਂ ਨੇ ਉਹਦਾ ਅਸੀਂ ਪਹਿਚਾਣ ਕਰ ਰਹੇ ਹਾਂ ਜਾਂ ਅਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਤੁਸੀਂ ਵੀ ਅਗਰ ਤੁਹਾਨੂੰ ਕਿਤੇ ਲੱਗਦਾ ਕੋਈ ਡਾਊਟ ਹੈਗਾ ਤੁਸੀਂ ਉਹ ਸਾਨੂੰ ਰਿਪੋਰਟ ਕਰੋ ਤਾਂ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਇਹਨਾਂ ਚੱਕਰਾਂ ਤੋਂ ਬਚ ਸਕੋ।
ਤੇ ਕਿਵੇਂ ਰਿਪੋਰਟ ਕੀਤਾ ਜਾਏ ਜੀ?
ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਕੋਲ ਆਪਸ਼ਨ ਹੈਗਾ ਵੀ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ, ਉਹ ਫੋਨ ਨੰਬਰ ਮੈਂ ਤੁਹਾਨੂੰ ਦੇ ਦਿੰਦਾ ਹਾਂ, 1-800-060-062, ਜਾਂ ਫਿਰ ਸਾਨੂੰ ਈਮੇਲ ਕੀਤੀ ਜਾ ਸਕਦੀ ਹੈ reportatexscheme@ato.gov.au। ਸੋ ਇਹ ਦੋਨੋਂ ਤਰੀਕੇ ਤੁਸੀਂ ਵਰਤ ਕੇ ਤੁਸੀਂ ਸਾਨੂੰ ਇਨਫੋਰਮ ਕਰ ਸਕਦੇ ਹੋ। ਤੇ ਇਸ ਟਾਈਮ ਤੇ ATO ਇੱਕ ਤਰ੍ਹਾਂ ਨਾਲ ਇਨਕਰੇਜ ਕਰ ਰਿਹਾ ਹੈ ਸਾਡੇ ਟੈਕਸ ਪੇਅਰਸ ਨੂੰ ਸਾਰਿਆਂ ਨੂੰ ਵੀ ਜੇ ਤੁਸੀਂ ਕਿਤੇ ਗਲਤੀ ਨਾਲ ਫਸ ਗਏ ਹੋ ਇਸ ਸਕੀਮ ਦੇ ਵਿੱਚ, ਜੇ ਤੁਹਾਨੂੰ ਡਾਊਟ ਹੈਗਾ ਤੁਸੀਂ ਸਾਡੇ ਨਾਲ ਗੱਲਬਾਤ ਕਰੋ, ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਇਸ ਸਕੀਮ ਤੋਂ ਗਾਈਡ ਕਰਕੇ ਕਿਵੇਂ ਅਸੀਂ ਬਾਹਰ ਕਢਾ ਸਕੀਏ। ਤੇ ਉਸ ਕੇਸ ਦੇ ਵਿੱਚ ਪੈਨਲਟੀਜ਼ ਦੀ ਵੀ ਕਾਫੀ ਉਹਨਾਂ ਨੇ ਮਤਲਬ ਲੀਨੀਅੰਟ ਨੇ ਉਸ ਕੇਸ ਦੇ ਵਿੱਚ। ਸੋ ਸਾਰੇ ਹੀ ਸਰੋਤੇ ਜਿਹੜੇ ਸਾਡੇ ਸੁਣਨ ਵਾਲੇ ਨੇ, ਜੇ ਉਹਨਾਂ ਨੂੰ ਡਾਊਟ ਪੈਂਦਾ ਵੀ ਮੈਂ ਇਸ ਤਰ੍ਹਾਂ ਦੀ ਸਕੀਮ ਦੇ ਵਿੱਚ ਫਸ ਚੁੱਕੇ ਹਾਂ, ਸੋ ਉਹ ਇਸ ਨੰਬਰ ਤੇ ਫੋਨ ਕਰਕੇ ਆਪਣੀ ਸਾਰੀ ਗੱਲਬਾਤ ਕਰਕੇ ਉਹਨਾਂ ਤੋਂ ਐਡਵਾਈਸ ਲੈ ਸਕਦੇ ਨੇ।
ਠੀਕ ਹੈ ਜੀ, ਸੋ ਤੁਸੀਂ ਪੈਨਲਟੀਜ਼ ਦਾ ਜ਼ਿਕਰ ਜਿਹੜਾ ਕੀਤਾ ਸੀ ਮੈਂ ਦੁਬਾਰਾ ਪੁੱਛ ਲਵਾਂ, ਕਿੰਨਾ ਕੁ ਮਾਲੀ ਜੁਰਮਾਨਾ ਹੋ ਸਕਦਾ ਹੈ ਤੇ ਕਿੰਨੀ ਕੁ ਸਜ਼ਾ ਹੋ ਸਕਦੀ ਹੈ?
ਦੇਖੋ, ਪੈਨਲਟੀਜ਼ ਜਿਹੜੀਆਂ ਨੇ ਉਹ ਡਿਪੈਂਡ ਕਰਦਾ ਵੀ ਕਿਸ ਲੈਵਲ ਦਾ ਤੁਸੀਂ ਫਰੋਡ ਕੀਤਾ, ਉਹਦੇ ਚ ਕਿੰਨੀ ਮੋਨਿਟਰੀ ਮਤਲਬ ਕਿੰਨਾ ਜਿਹੜਾ ਫਰੋਡ ਇਨਵੋਲਵਡ ਹੈਗਾ, ਸ਼ਾਰਟਫਾਲ ਕੀ ਹੈਗਾ। ਸੋ ਉਹ 25% ਤੱਕ ਹੋ ਸਕਦਾ, 50% ਤੱਕ ਜਾਂ 75% ਤੱਕ ਵੀ, ਜੋ ਮਤਲਬ ਜਿੰਨਾ ਵੀ ਤੁਸੀਂ ਟੈਕਸ ਸ਼ਾਰਟਫਾਲ ਹੁੰਦਾ ਜਾਂ ਜਿਹੜਾ ਤੁਸੀਂ ਟੈਕਸ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਿਤੇ ਗਲਤ ਕਲੇਮ ਕੀਤਾ, ਉਹਦਾ ਇੰਨਾ ਪਰਸੈਂਟੇਜ ਜ਼ਿਆਦਾ ਦੇਣਾ ਪੈ ਸਕਦਾ ਤੁਹਾਨੂੰ। ਮੰਨ ਲਓ ਤੁਸੀਂ 10,000 ਅਗਰ ਕਪਲਾ ਕੀਤਾ ਹੈ ਤੇ ਉਹਦਾ 25% ਜਾਂ ਉਹਦਾ 50% ਜਾਂ 75%, ਡਿਪੈਂਡਿੰਗ ਵੀ ਤੁਸੀਂ ਕਿੰਨੀ ਚੋਰੀ ਤੁਹਾਡੀ ਉਹਦੇ ਚ ਸੀਗੀ, ਉਹ ਅਸੈਸਮੈਂਟ ਕਰਦੇ ਨੇ ਤੁਹਾਡਾ ਬਿਹੇਵੀਅਰ ਕੀ ਸੀਗਾ ਕਾਫੀ ਚੀਜ਼ਾਂ ਨੂੰ ਦੇਖ ਕੇ, ਤੇ ਇੰਨੇ ਇਸ ਲੈਵਲ ਤੱਕ ਪੈਨਲਟੀ ਤੁਹਾਡੀ ਜਾ ਸਕਦੀ ਹੈ।
ਚਲੋ ਤੇ ਵੈਸੇ ਮੋਟੇ ਤੌਰ ਤੇ ਜੀ ਤੁਸੀਂ ਅੱਜ ਵਡਮੁੱਲੀ ਜਾਣਕਾਰੀ ਤਾਂ ਦਿੱਤੀ ਹੈ, ਪਰ ਅਗਰ ਸਰੋਤਿਆਂ ਨੂੰ ਹੋਰ ਕੁਝ ਪਤਾ ਕਰਨਾ ਹੋਵੇ ਜਾਂ ਜਾਣਕਾਰੀ ਲੈਣੀ ਹੋਵੇ ਤਾਂ ਕਿੱਥੋਂ ਲੈਣ?
ਸਾਡਾ ਇੱਕ ATO ਦੀ ਵੈਬਸਾਈਟ ਹੈਗੀ ਹੈ, ਮੈਂ ਨੋਟ ਕਰਵਾ ਦੇਣਾ ਤੁਹਾਨੂੰ, www.ato.gov.au/tax planning। ਤੁਸੀਂ ਉਹ ਸਰਚ ਕਰੋ, ਉਸ ਵੈਬ ਪੇਜ ਤੇ ਜਾਓ, ਉੱਥੇ ਕਾਫੀ ਇਨਫੋਰਮੇਸ਼ਨ ਪਈ ਹੈ, ਕਾਫੀ ਵੀਡੀਓਜ਼ ਵੀ ਬਣਾਈਆਂ ਨੇ ਅਸੀਂ ਜਿਹੜੀਆਂ ਕਿ ਉੱਥੇ ਪਈਆਂ ਹੋਈਆਂ ਨੇ ਵੱਖਰੇ ਵੱਖਰੇ ਟੌਪਿਕਸ ਦੇ ਉੱਪਰ, ਜਾਂ ਕਿਸ ਤਰ੍ਹਾਂ ਦੀ ਸਕੀਮਸ ਹੋ ਸਕਦੀਆਂ ਨੇ ਤੇ ਲੋਕੀ ਤੁਹਾਨੂੰ ਕਿਵੇਂ ਫਸਾਉਣ ਦੀ ਕੋਸ਼ਿਸ਼ ਕਰ ਸਕਦੇ ਨੇ, ਤੇ ਤੁਸੀਂ ਉਹ ਜ਼ਰੂਰ ਜਾ ਕੇ ਦੇਖੋ ਤੇ ਆਪਣੇ ਆਪ ਨੂੰ ਅਵੇਅਰ ਕਰੋ ਉਹਨਾਂ ਚੀਜ਼ਾਂ ਤੋਂ, ਕਿਉਂਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸਕੀਮ ਦੇ ਵਿੱਚ ਫਸਾ ਨਾ ਸਕੇ।
ਜਗਜੀਤ, ਬਹੁਤ ਲੋੜੀਂਦੀ ਜਾਣਕਾਰੀ ਦਿੱਤੀ ਹੈ, ਸ਼ਾਇਦ ਸਾਡੇ ਸਰੋਤਿਆਂ ਵਿੱਚੋਂ ਕਈਆਂ ਨੇ ਅੱਜ ਪਹਿਲੀ ਵਾਰੀ ਅਗਰੈਸਿਵ ਟੈਕਸ ਪਲੈਨਿੰਗ ਬਾਰੇ ਸੁਣਿਆ ਹੋਵੇ ਅਤੇ ਉਹਨਾਂ ਨੂੰ ਹੁਣ ਘੱਟੋ ਘੱਟ ਪਤਾ ਤਾਂ ਚੱਲ ਗਿਆ ਕਿ ATO ਵੀ ਇਸ 'ਤੇ ਕਾਫੀ ਚਿੰਤਿਤ ਹੈ ਅਤੇ ਇਸ 'ਚ ਕਿਸੇ ਨੂੰ ਫਸਣਾ ਨਹੀਂ ਚਾਹੀਦਾ। ਬਹੁਤ ਬਹੁਤ ਮਿਹਰਬਾਨੀ ਜੀ ਕਿ ਤੁਸੀਂ ਅੱਜ ਗੱਲਬਾਤ ਕੀਤੀ, ਅਗਲੇ ਮਹੀਨੇ ਦੁਬਾਰਾ ਨਵੇਂ ਟੈਕਸ ਟੋਕ ਦੇ ਟੋਪਿਕ ਨਾਲ ਤੁਹਾਡੇ ਨਾਲ ਗੁਫ਼ਤਗੂ ਕਰਾਂਗੇ ਜੀ। ਅੱਜ ਦੀ ਜਾਣਕਾਰੀ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।
ਸ਼ੁਕਰੀਆ ਮਨਪ੍ਰੀਤ ਜੀ।
SBS
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 Radio